ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾਨ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਅਰਜਨ ਬੈਠਿਓ ਗੁਰੂ ਜਾਣਤ ਸਕਲ ਪ੍ਰਸੰਗ ਇਹਦੀ ਨੇ ਦਰਸ਼ਨ ਕਰਿਓ ਭਾ ਸੀਤਲ ਸਰਬੰਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸੰਧਿਆ ਦੇ ਦੀਵਾਨ ਸਜੇ ਹਨ ਆਪ ਜੀ ਨੇ ਗੁਰਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣਿਆ ਆਓ ਹੁਣ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ ਅਤੇ ਸਤਿਗੁਰੂ ਜੀ ਦੀ ਪਾਵਨ ਕਥਾ ਦਾ ਆਨੰਦ ਮਾਣੀਏ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਵੀ ਨਾਮ ਜਪਿਆ ਸਿਮਰਨ ਕੀਤਾ ਧਿਆਨ ਕੀਤਾ ਉਹਨਾਂ ਦੇ ਜਨਮ ਮਰਨ ਦੇ ਚੱਕਰ ਕੱਟੇ ਗਏ ਆਵਾਗਾਉਣ ਦੇ ਚੱਕਰ ਮਿਟ ਗਏ ਐਸੇ ਸਤਿਗੁਰਾਂ ਦੀ ਪਾਵਨ ਕਥਾ ਚੱਲ ਰਹੀ ਹੈ ਪ੍ਰੇਮ ਨਾਲ ਸਰਵਣ ਕਰੀਏ ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਿਰੋਧ ਵਿੱਚ ਦੁਸ਼ਟ ਚੰਦੂ ਨੇ ਸਾਜ਼ਿਸ਼ਾਂ ਕੀਤੀਆਂ ਬਾਦਸ਼ਾਹ ਦੇ ਕੰਨ ਭਰੇ ਖੁਸਰੋ ਨੂੰ ਪਨਾਹ ਦੇਣ ਦਾ ਝੂਠਾ ਮੁਕੱਦਮਾ ਬਣਾ ਕੇ ਗੁਰੂ ਸਾਹਿਬ ਨੂੰ ਮੁਕੱਦਮੇ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 2 ਲੱਖ ਰੁਪਈਆ ਜੁਰਮਾਨਾ ਕਹਿ ਕੇ ਭੇਜ ਦਿੱਤਾ ਵੀ ਤੁਸੀਂ ਉਹ ਭੇਜਣਾ ਹੈ ਲੈ ਕੇ ਆਉਣਾ ਅਤੇ ਲਾਹੌਰ ਪੇਸ਼ ਆਉਣਾ ਹੈ ਸਤਿਗੁਰੂ ਜੀ ਨੂੰ ਇਹ ਪ੍ਰਵਾਨਾ ਦੇਣ ਵਾਸਤੇ ਐਦੀ ਭੇਜੇ ਐਦੀਆਂ ਨੇ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਐਦੀਆਂ ਦਾ ਮਨ ਵੀ ਸ਼ਾਂਤ ਹੋ ਗਿਆ ਭਾਵੇਂ ਚੰਦੂ ਨੇ ਬੜਾ ਸਿਖਾ ਕੇ ਭੇਜਿਆ ਸੀ ਵੀ ਗੁਰੂ ਅਰਜਨ ਦੇਵ ਨੂੰ ਕੌੜੇ ਸ਼ਬਦਾਂ 'ਚ ਗੱਲ ਕਰਨੀ ਹੈ ਤਾੜਨਾ ਕਰਨੀ ਹੈ ਸਖਤ ਤੋਂ ਸਖਤ ਮਾੜੇ ਚੰਗੇ ਬਚਨ ਬੋਲਣੇ ਹਨ ਪਰ ਸਾਧ ਸੰਗਤ ਜੀ ਜਦੋਂ ਸਤਿਗੁਰਾਂ ਦੇ ਦਰਸ਼ਨ ਕੀਤੇ ਤਾਂ ਐਦੀ ਦਾ ਮਨ ਬਦਲ ਗਿਆ। ਉਹ ਉੱਚਾ ਨਹੀਂ ਬੋਲ ਸਕਿਆ। ਉਹਨੇ ਚੰਦੂ ਦੀ ਚਿੱਠੀ ਜ਼ਰੂਰ ਸਰਕਾਰ ਦੀ ਜਿਹੜੀ ਸੀ ਪਰਵਾਨਾ ਉਹ ਗੁਰੂ ਸਾਹਿਬ ਨੂੰ ਦਿੱਤਾ ਅਤੇ ਨਾਲ ਉਹਨੇ ਹਮਦਰਦੀ ਵਜੋਂ ਇਹ ਵੀ ਬੇਨਤੀ ਕੀਤੀ, ਮਹਾਰਾਜ ਦੁਸ਼ਟਾਂ ਦੀ ਸਭਾ ਤੁਹਾਡੇ ਵਿਰੋਧ ਵਿੱਚ ਹੈ, ਤੁਸੀਂ ਸੰਭਲ ਕੇ ਜਾਣਾ ਹੈ। ਇਹ ਕਥਾ ਅੱਜ ਦੇ ਪ੍ਰਕਰਣਾਂ ਵਿੱਚ ਸਰਵਣ ਕਰੀਏ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਨੂੰ ਸਿਮਰੀਏ, ਧਿਆਈਏ, ਸਤਿਗੁਰਾਂ ਦੇ ਚਰਨਾਂ 'ਚ ਸੁਰਤੀ ਜੋੜ ਕੇ ਆਖੀਏ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਸ਼੍ਰੀ ਅਰਜਨ ਬੈਠਿਓ ਗੁਰੂ।
ਮਹਾਰਾਜ ਪੰਚਮ ਪਾਤਸ਼ਾਹ ਜੀ ਦੀਵਾਨ ਵਿੱਚ ਬੈਠੇ ਹਨ,
ਜਾਣਤ ਸਕਲ ਪ੍ਰਸੰਗ,
ਔਰ ਸਭ ਕੁਝ ਸਤਿਗੁਰੂ ਜਾਣਦੇ ਹਨ, ਜਾਣੀ ਜਾਣ ਹਨ, ਅੰਤਰਜਾਮੀ ਹਨ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸਾਰਿਆਂ ਦੇ ਹਿਰਦੇ ਦੀ ਜਾਣਨ ਵਾਲੇ ਸਤਿਗੁਰੂ ਜੀ। ਧੰਨ ਗੁਰੂ ਅਰਜਨ ਦੇਵ ਜੀ ਆਉਣ ਵਾਲਾ ਸਮਾਂ ਚੰਗੀ ਤਰ੍ਹਾਂ ਜਾਣਦੇ ਹਨ।
ਇਹ ਦੀਨੇ ਦਰਸ਼ਨ ਕਰਿਓ,
ਇਹਨਾਂ ਨੂੰ ਐਦੀ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋ ਗਿਆ ਅਤੇ ਐਦੀ ਨੇ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ,
ਭਾ ਸੀਤਲ ਸਰਬੰਗ,
ਐਦੀ ਦਾ ਤਨ ਮਨ ਠੰਡਾ ਹੋ ਗਿਆ। ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਦੇ ਵਿੱਚ ਬੜੀ ਸ਼ਾਂਤੀ ਆਈ ਹੈ।
ਚੌਪਈ ਲਿਖਿਓ ਸ਼ਾਹੋ ਕੋ ਧਰਿਓ ਅਗਾਰੀ,
ਫਿਰ ਐਦੀ ਇਹਨੇ ਬਾਦਸ਼ਾਹ ਦਾ ਲਿਖਿਆ ਹੋਇਆ ਪਰਵਾਨਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਰੱਖਿਆ।
ਆਪ ਜੋਰ ਕਰ ਬੰਧਨ ਧਾਰੀ,
ਔਰ ਹੱਥ ਜੋੜ ਕੇ ਮਹਾਰਾਜ ਨੂੰ ਮੱਥਾ ਟੇਕਿਆ।
ਦੇਖ ਸਰੂਪ ਸੁਭਾਵ ਬਿਸਾਲਾ,
ਗੁਰੂ ਸਾਹਿਬ ਦਾ ਸਰੂਪ ਦੇਖ ਕੇ, ਗੁਰੂ ਸਾਹਿਬ ਦਾ ਸੁਭਾਅ ਵੇਖ ਕੇ,
ਇਹਦੀ ਕਹਿ ਨਾ ਸਕਿਓ ਤਿਸ ਕਾਲਾ,
ਉਹ ਐਦੀ ਕੁਝ ਬੋਲ ਨਹੀਂ ਸਕਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਮਣੇ ਐਦੀ ਨੂੰ ਜੋ ਐਦੀ ਨੂੰ ਸਿਖਾ ਕੇ ਭੇਜਿਆ ਸੀ ਨਾ, ਵੀ ਗੁਰੂ ਅਰਜਨ ਦੇਵ ਜੀ ਨੂੰ ਕੌੜੇ ਬਚਨ ਕਹਿਣੇ ਹੈ, ਸਖਤ ਸ਼ਬਦਾਂ 'ਚ ਤਾੜਨਾ ਕਰਨੀ ਹੈ, ਉਹ ਐਦੀ ਦੇ ਮੂੰਹ ਤੋਂ ਗੱਲਾਂ ਨਹੀਂ ਨਿਕਲ ਸਕੀਆਂ। ਪੂਰਨ ਪੁਰਸ਼ ਦੀ ਕਮਾਈ ਹੁੰਦੀ ਹੈ ਦੁਸ਼ਟਾਂ ਦੀ ਜ਼ਬਾਨ ਬੰਦ ਕਰ ਦਿੰਦੇ। ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਐਦੀ ਦਾ ਮਨ ਨਿਰਮਲ ਹੋ ਗਿਆ। ਹਾਂਜੀ,
ਸਤਿਗੁਰੂ ਸੋ ਖੁਲਾਏ ਪਠਵਾਇਓ,
ਮਹਾਰਾਜ ਨੇ ਉਹ ਚਿੱਠੀ ਖੁਲਵਾਈ ਤੇ ਫਿਰ ਪੜਵਾਈ ਹੈ। ਹਾਂਜੀ,
ਧੰਨ ਦੋਏ ਲੱਖ ਸ਼ਾਹੋ ਮੰਗਵਾਇਓ,
ਚਿੱਠੀ 'ਚ ਸਾਫ਼ ਲਿਖਿਆ ਸੀ, ਬਾਦਸ਼ਾਹ ਨੇ ਹੁਕਮ ਦਿੱਤਾ ਸੀ ਵੀ ਤੁਸੀਂ ਇੱਕ ਬਾਗੀ ਦੀ ਮਦਦ ਕੀਤੀ ਹੈ ਖੁਸਰੋ ਦੀ, ਜਿਸ ਨੂੰ ਪਨਾਹ ਦੇਣਾ ਦੇਸ਼ ਦੇ ਵਿਰੁੱਧ, ਸਰਕਾਰ ਦੇ ਵਿਰੁੱਧ ਬਹੁਤ ਵੱਡੀ ਸਾਜਿਸ਼ ਮੰਨੀ ਜਾਂਦੀ ਹੈ। ਤੁਸੀਂ ਉਸ ਬਾਗੀ ਨੂੰ, ਖੁਸਰੋ ਨੂੰ, ਸਾਡੇ ਸ਼ਹਿਜ਼ਾਦੇ ਨੂੰ ਆਪਣੇ ਕੋਲ ਰੱਖਿਆ ਹੈ, ਉਹਨੂੰ ਤੁਸੀਂ 5,000 ਰੁਪਈਆ ਬਖਸ਼ਿਆ, ਲੰਗਰ ਛਕਾਇਆ, ਉਸ ਬਾਗੀ ਬੰਦੇ ਦੀ ਹੈਲਪ ਕਰਨ ਕਰਕੇ ਤੁਸੀਂ ਦੋਸ਼ੀ ਹੋ, ਤੁਹਾਨੂੰ 2,00,000 ਰੁਪਈਆ ਜੁਰਮਾਨਾ ਹੈ, ਤੁਸੀਂ ਇਹ 2,00,000 ਰੁਪਈਆ ਸਰਕਾਰ ਦੇ ਖਜ਼ਾਨੇ 'ਚ ਜਮ੍ਹਾਂ ਕਰਵਾਓ ਅਤੇ ਆਪ ਵੀ ਹਾਜ਼ਰ ਹੋਵੋ।
ਸ਼੍ਰੀ ਅਰਜਨ ਸਗਰੀ ਬਿਧ ਜਾਨੀ,
ਗੁਰੂ ਅਰਜਨ ਦੇਵ ਜੀ ਬਾਦਸ਼ਾਹ ਦਾ ਪ੍ਰਵਾਨਾ ਸੁਣ ਕੇ ਸਭ ਕੁਝ ਸਮਝ ਗਏ ਵੀ ਹੁਣ ਸਮਾਂ ਆ ਗਿਆ, ਜਦੋਂ ਇਹ ਜ਼ੁਲਮ ਦੇ ਪਾਪ ਦੇ ਘੜੇ ਭੰਨਣ ਵਾਸਤੇ ਆਪਣੇ ਸੀਸ ਦਾ ਬਲੀਦਾਨ ਦੇਣਾ ਪਵੇਗਾ। ਹਾਂਜੀ,
ਤਜਨੀ ਕਾਇਆ ਆਪਣ ਪਛਾਨੀ,
ਹੁਣ ਉਹ ਸਮਾਂ ਆ ਗਿਆ ਜਦੋਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਬਾਬਰ ਬਾਦਸ਼ਾਹ ਇਹ ਤੈਨੂੰ 7 ਪੁਸਤਾਂ ਦਾ ਰਾਜ ਦੇ ਰਹੇ ਹਾਂ, ਜਿੰਨਾ ਚਿਰ ਤੁਹਾਡੀ ਪੁਸਤਾਂ, ਤੁਹਾਡੀਆਂ ਆਉਣ ਵਾਲੀਆਂ ਨਸਲਾਂ ਗੁਰੂ ਘਰ ਦਾ ਸਤਿਕਾਰ ਕਰਨਗੀਆਂ, ਉਹਨਾਂ ਚਿਰ ਤੁਹਾਡਾ ਰਾਜ ਕਾਇਮ ਰਹੇਗਾ। ਜਦੋਂ ਤੁਸੀਂ ਗੁਰੂ ਘਰ ਦੀ ਬੇਅਦਬੀ ਸ਼ੁਰੂ ਕਰੋਗੇ, ਤੁਹਾਡੇ ਦਿਨ ਪੁੱਠੇ ਸ਼ੁਰੂ ਹੋ ਜਾਣਗੇ। ਤੋ ਹੁਣ ਪਹਿਲੀ ਬੇਅਦਬੀ ਹੋਣੀ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਰਕੇ, ਉਸ ਤੋਂ ਬਾਅਦ ਫਿਰ 9ਵੇਂ ਪਾਤਸ਼ਾਹ ਦੀ ਸ਼ਹੀਦੀ, ਫਿਰ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ, ਫਿਰ ਸਿੰਘਾਂ ਉੱਤੇ ਬੜੇ ਜ਼ੁਲਮ ਇਹਨਾਂ ਮੁਗਲਾਂ ਨੇ ਕੀਤੇ, ਹੌਲੇ ਹੌਲੇ ਮੁਗਲਾਂ ਦੀ ਜੜ 10ਵੇਂ ਪਾਤਸ਼ਾਹ ਨੇ ਪੁੱਟ ਦਿੱਤੀ। ਤੋ ਸ਼ੁਰੂਆਤ 5ਵੇਂ ਪਾਤਸ਼ਾਹ ਤੋਂ ਹੋਈ ਸ਼ਹੀਦੀਆਂ ਦੀ। ਮਹਾਰਾਜ ਕਹਿੰਦੇ ਹੁਣ ਸਮਾਂ ਆ ਗਿਆ ਕਿ ਇਹ ਸਰੀਰ 5 ਭੂਤਕ ਚੋਲਾ ਤਿਆਗੀਏ ਅਤੇ ਬਾਦਸ਼ਾਹ ਜਹਾਂਗੀਰ ਦੇ ਸਿਰ ਇਹ ਮੁਗਲਾਂ ਦੇ ਸਿਰ ਭਾਜੀ ਪਾ ਦੇਈਏ। ਹਾਂਜੀ।
ਹਰ ਕਾਨੇ ਕੋ ਪਾਪ ਸਰਾਪ ਚਿਤਾਰਾ,
ਜੋ ਕਾਨੇ ਬ੍ਰਹਮ ਗਿਆਨੀ ਨੇ ਵੀ ਕਿਹਾ ਸੀ ਕਿ ਤੁਸੀਂ ਮੁਗਲਾਂ ਦੇ ਕੋਲ ਸ਼ਹੀਦੀ ਪਾਓਗੇ, ਉਹ ਬਚਨ ਵੀ ਪੂਰਾ ਹੋਣਾ ਹੈ।
ਤਜਨ ਦੇਹ ਦੁੱਖ ਪਾਏ ਉਚਾਰਾ,
ਕਸ਼ਟ ਪਾ ਕੇ ਸ਼ਹੀਦੀ ਪਾਉਣ ਦਾ ਬਚਨ ਹੋਇਆ ਹੈ।
ਹਰ ਗੋਬਿੰਦ ਗੁਰ ਬੈਠੇ ਭਾਰੀ,
ਮਹਾਰਾਜ ਛੇਵੇਂ ਪਾਤਸ਼ਾਹ ਮਹਾਬਲੀ ਜੋਧੇ ਸਤਿਗੁਰੂ ਬੈਠਣਗੇ ਗੱਦੀ ਦੇ ਉੱਤੇ।
ਮਹਾਬਲੀ ਬੜ ਸ਼ਸਤਰਨ ਧਾਰੀ,
ਜੋ ਬੜੇ ਮਹਾਬਲੀ ਜੋਧੇ ਹੋਣਗੇ, ਸ਼ਸਤਰ ਧਾਰੀ ਹੋਣਗੇ, ਮੀਰੀ ਪੀਰੀ ਦੇ ਮਾਲਕ ਹੋਣਗੇ, ਉਹਨਾਂ ਨੇ ਜ਼ਾਲਮਾਂ ਦੀਆਂ ਜੜ੍ਹਾਂ ਪੁੱਟਣੀਆਂ ਤੇਗ ਦੇ ਨਾਲ। ਸ਼ਾਂਤਮਈ ਪੰਜ ਪਾਤਸ਼ਾਹੀਆਂ ਨੇ ਦਰਸ਼ਨ ਦਿੱਤੇ ਸੰਸਾਰ ਦੇ ਵਿੱਚ ਸ਼ਾਂਤੀ ਦੇ ਨਾਲ। ਹੁਣ ਸ਼ਾਂਤੀ ਦੇ ਨਾਲ ਕ੍ਰਾਂਤੀ ਵੀ ਜੋੜਨੀ ਪੈਣੀ ਹੈ, ਹੁਣ ਪੀਰੀ ਨਾਲ ਮੀਰੀ ਜੋੜਨੀ ਪੈਣੀ ਹੈ, ਹੁਣ ਭਗਤੀ ਨਾਲ ਸ਼ਕਤੀ ਜੋੜਨੀ ਪੈਣੀ। ਹਾਂਜੀ।
ਸੋ ਸਭ ਬਦਲਾ ਲੇਗ ਹਮਾਰਾ,
ਸਾਡਾ ਪੁੱਤਰ ਸਾਰੇ ਬਦਲੇ ਗਿਣ ਗਿਣ ਕੇ ਲੈ ਲਵੇਗਾ ਚੰਦੂ ਵਰਗਿਆਂ ਦੁਸ਼ਟਾਂ ਕੋਲੋਂ।
ਭੂਤ ਭਵਿੱਖ ਭਲੇ ਨਿਰਧਾਰਾ,
ਆਉਣ ਵਾਲੇ ਸਮੇਂ ਦੀਆਂ ਸਾਰੀਆਂ ਹੀ ਗੱਲਾਂ ਨੂੰ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਸੋਚ ਰਹੇ ਨੇ।
ਏਕ ਦਿਵਸ ਇਹ ਦੀ ਕੋ ਰਾਖਿਓ,
ਇੱਕ ਦਿਨ ਉਸ ਅਹਿਦੀ ਨੂੰ ਆਖਿਆ, ਭਾਈ ਤੂੰ ਸਾਡੇ ਕੋਲ ਹੀ ਰਹਿ, ਕੱਲ ਨੂੰ ਅਸੀਂ ਤੇਰੇ ਨਾਲ ਹੀ ਚੱਲਾਂਗੇ।
ਭਈ ਪ੍ਰਾਤ ਤੇ ਸਤਿਗੁਰ ਭਾਖਿਓ,
ਮਹਾਰਾਜ ਕਹਿੰਦੇ ਕੱਲ ਸਵੇਰ ਜਦੋਂ ਹੋਵੇਗੀ ਅਸੀਂ ਲਾਹੌਰ ਨੂੰ ਤੁਰ ਪਵਾਂਗੇ।
ਹਮ ਲਾਹੌਰ ਆਪ ਹੈ ਚਲ ਜਾ ਹੈ,
ਅਸੀਂ ਲਾਹੌਰ ਆਪੇ ਹੀ ਚਲੇ ਜਾਣਾ, ਤੁਸੀਂ ਸਾਡੇ ਤੋਂ ਪਹਿਲਾਂ ਜਾਣਾ ਪਹਿਲੇ ਚਲੇ ਜਾਓ, ਸਾਡੇ ਨਾਲ ਜਾਣਾ ਸਾਡੇ ਨਾਲ ਚਲੇ ਜਾਓ, ਕੱਲ ਨੂੰ ਅਸੀਂ ਲਾਹੌਰ ਨੂੰ ਚਾਲੇ ਪਾ ਦੇਣੇ ਨੇ।
ਕਹਿ ਸ਼ਾਹੋ ਜੋ ਤਿਹਠਾ ਡੈ ਹੈ,
ਜਿਹੜੀ ਗੱਲ ਬਾਦਸ਼ਾਹ ਕਹਿ ਰਿਹਾ ਵੀ 2 ਲੱਖ ਜੁਰਮਾਨਾ, ਉਹ ਅਸੀਂ ਬਾਦਸ਼ਾਹ ਨਾਲ ਆਪੇ ਗੱਲ ਕਰਾਂਗੇ। ਅਸੀਂ ਬਾਦਸ਼ਾਹ ਦੀ ਕਚਹਿਰੀ 'ਚ ਜਾ ਕੇ ਬਾਦਸ਼ਾਹ ਨੂੰ ਸਮਝਾਵਾਂਗੇ ਸਾਰੀ ਗੱਲ। ਹਾਂਜੀ।
ਇਸ ਪ੍ਰਕਾਰ ਕਹਿ ਅਹਿਦੀ ਤੋਰਿਓ,
ਇਹ ਕਹਿ ਕੇ ਅਹਿਦੀ ਨੂੰ ਕਿਹਾ ਵੀ ਰਾਤ ਰਹਿ ਅਤੇ ਭਾਵੇਂ ਹੁਣ ਚਲਾ ਜਾ ਅਤੇ ਭਾਵੇਂ ਸਵੇਰੇ, ਅਸੀਂ ਆਪੇ ਹੀ ਆ ਜਾਵਾਂਗੇ। ਅਹਿਦੀ ਨੂੰ ਗੁਰੂ ਜੀ ਨੇ ਵਿਦਾ ਕਰ ਦਿੱਤਾ।
ਬੋਲਿਓ ਸੋ ਨਿਜ ਹਾਥਨ ਜੋਰਿਓ,
ਐਦੀ ਕੋਈ ਚੰਗਾ ਬੰਦਾ ਸੀ, ਉਹ ਸਮਝਦਾ ਸੀ ਵੀ ਸਰਕਾਰ ਜਿਹੜੀ ਹੈ ਝੂਠੇ ਇਲਜ਼ਾਮ ਲਾ ਰਹੀ ਹੈ ਅਤੇ ਗੁਰੂ ਸਾਹਿਬ ਨੂੰ ਬਿਨਾਂ ਮਤਲਬ ਦੇ ਪਰੇਸ਼ਾਨ ਕਰਦੇ ਨੇ। ਉਸ ਐਦੀ ਨੇ ਹੱਥ ਜੋੜ ਕੇ ਮਹਾਰਾਜ ਨੂੰ ਸਾਰੀ ਗੱਲ ਦੱਸੀ। ਹਾਂਜੀ।
ਜਿਮ ਚੰਦੂ ਨੇ ਮੋਹੇ ਪਠਾਇਓ,
ਉਹ ਐਦੀ ਕਹਿਣ ਲੱਗਾ ਮਹਾਰਾਜ ਗਰੀਬ ਨਵਾਜ, ਦੀਵਾਨ ਚੰਦੂ ਨੇ ਸਾਰੀ ਸਾਜਿਸ਼ ਕੀਤੀ ਹੈ ਤੁਹਾਡੇ ਖਿਲਾਫ਼, ਅਤੇ ਮੈਨੂੰ ਵੀ ਉਸੇ ਨੇ ਭੇਜਿਆ ਹੈ, ਅਤੇ ਮੈਨੂੰ ਬੜੇ ਕਰੜੇ ਬਚਨ ਕਹਿ ਕੇ ਭੇਜਿਆ ਸੀ ਜਿਹੜੇ ਮੈਂ ਤੁਹਾਡੇ ਸਾਹਮਣੇ ਕਹਿ ਨਹੀਂ ਸਕਿਆ। ਉਹਨੇ ਤਾਂ ਤੁਹਾਨੂੰ ਤਾੜਨਾ ਕਰਨ ਲਈ ਮੈਨੂੰ ਭੇਜਿਆ ਸੀ ਵੀ ਸਖ਼ਤ ਤਾੜਨਾ ਕਰਨੀ ਹੈ, ਗੁਰੂ ਅਰਜਨ ਦੇਵ ਜੀ ਨੂੰ ਡਰਾਉਣਾ ਹੈ ਵੱਧ ਤੋਂ ਵੱਧ। ਹਾਂਜੀ।
ਖੋਟੇ ਬਾਕਨ ਕੋ ਸਿੱਖ ਰਾਇਓ,
ਖੋਟੇ ਬਚਨ ਕੌੜੇ ਬਚਨ ਸਿਖਾ ਕੇ ਭੇਜਿਆ ਸੀ।
ਸੋ ਮੁਝ ਤੇ ਕਿਮ ਨਹਿ ਬਨ ਆਵਹਾ,
ਉਹ ਬਚਨ ਮੈਂ ਹੁਣ ਤੁਹਾਨੂੰ ਸਤਿਗੁਰੂ ਜੀ ਦੱਸ ਨਹੀਂ ਸਕਦਾ, ਜਿਹੜੇ ਬਚਨ ਉਸ ਚੰਦੂ ਨੇ ਉੱਥੋਂ ਮੈਨੂੰ ਕਹਿ ਕੇ ਭੇਜਿਆ ਹੈ।
ਤੁਮ ਦਰਸ਼ਨ ਤੇ ਕੋ ਮਤ ਨਸਾਵ ਹੈ,
ਕਿਉਂਕਿ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਤੇ ਮੇਰੇ ਮਨ ਦੀ ਖੋਟੀ ਮਤ ਦੂਰ ਹੋ ਗਈ ਹੈ। ਮੈਂ ਜੋ ਉੱਥੇ ਸੋਚਿਆ ਸੀ ਜਾਂ ਸੁਣਿਆ ਸੀ ਉਹ ਕੁਝ ਹੋਰ ਸੀ, ਪਰ ਜੋ ਮੈਂ ਇੱਥੇ ਦੇਖਿਆ ਹੈ ਉਹ ਕੁਝ ਹੋਰ ਹੈ। ਇੱਥੇ ਤਾਂ ਬੜੇ ਮਹਾਂਪੁਰਸ਼ ਆਪ ਜੀ ਬੈਠੇ ਹੋ, ਤੁਹਾਡੀਆਂ ਸੰਗਤਾਂ ਕਿੰਨੇ ਪਿਆਰ ਵਾਲੀਆਂ ਨੇ, ਇਹ ਤਾਂ ਦੇਵਤਿਆਂ ਦੀ ਨਗਰੀ ਹੈ, ਇਹ ਤਾਂ ਸੱਚਖੰਡ ਹੈ। ਉੱਥੇ ਉਹ ਪਤਾ ਨਹੀਂ ਕਿੱਡੇ ਕਿੱਡੇ ਇਲਜ਼ਾਮ ਲਾਉਂਦੇ ਸੀ, ਕਿੱਡੇ ਕਿੱਡੇ ਦੂਸ਼ਣਬਾਜ਼ੀਆਂ ਕਰਦੇ ਸੀ ਗੁਰੂ ਘਰ ਦੇ ਖਿਲਾਫ। ਮਹਾਰਾਜ ਤੁਹਾਡੇ ਦਰਸ਼ਨ ਕਰਕੇ ਅਤੇ ਮੇਰੇ ਭਾਗ ਜਾਗ ਪਏ ਨੇ। ਹਾਂਜੀ।
ਆਪਣੋ ਸੇਵਕ ਮੋਹੇ ਪਛਾਣੋ,
ਐਦੀ ਕਹਿੰਦਾ ਮਹਾਰਾਜ ਮੈਨੂੰ ਆਪਣਾ ਸੇਵਕ ਸਮਝੋ, ਅਤੇ ਮੈਂ ਤੁਹਾਨੂੰ ਦੱਸਦਿਆਂ ਵੀ ਹੁਣ ਸਰਕਾਰ ਜਿਹੜੀ ਹੈ ਤੁਹਾਡੇ ਵਿਰੋਧ 'ਚ ਹੋ ਗਈ ਹੈ, ਅਤੇ ਤੁਸੀਂ ਆਪਣਾ ਵਿਚਾਰ ਰੱਖਿਆ ਜੇ। ਹਾਂਜੀ।
ਬਰਾਬਰ ਕਹੋ ਤਥਾ ਅਬ ਮਾਨੋ,
ਜੋ ਤੁਹਾਡਾ ਹੁਕਮ ਮੈਂ ਚਲਾ ਜਾਂਦਾ ਤੁਸੀਂ ਆਪੇ ਆ ਜਾਣਾ।
ਪੁਰਸ਼ੋਤਮ ਤੁਮ ਸਭ ਕੁਛ ਜਾਣੋ,
ਤੁਸੀਂ ਪੁਰਸ਼ੋਤਮ ਮਰਯਾਦਾ ਦੇ ਪੂਰਨ ਹੋ, ਸਭ ਤੋਂ ਉੱਤਮ ਪੁਰਸ਼ ਮਹਾਂਪੁਰਸ਼ ਹੋ ਤੁਸੀਂ।
ਤੋ ਦੇਵਾਨ ਦੁਸ਼ਟ ਪਹਿਚਾਨ ਹੋ,
ਜਾਣੀ ਜਾਣੋ ਤੁਹਾਡੇ ਤੋਂ ਕੋਈ ਗੱਲ ਲੁਕੀ ਛਿਪੀ ਨਹੀਂ। ਪਰ ਗੁਰੂ ਜੀ, ਚੰਦੂ ਦੀਵਾਨ ਤੁਹਾਡਾ ਬੜਾ ਵੱਡਾ ਵੈਰੀ ਹੈ, ਇਹ ਗੱਲ ਨਾ ਭੁੱਲਿਆ ਜੇ। ਚੰਦੂ ਬੜਾ ਦੁਸ਼ਟ ਹੈ, ਉਹ ਤੁਹਾਡੇ ਖਿਲਾਫ਼ ਰੋਜ਼ ਸਾਜ਼ਿਸ਼ਾਂ ਘੜਦਾ ਰਿਹਾ, ਅਤੇ ਹੁਣ ਉਹਦੀ ਗੱਲ ਕੁਝ ਬਣ ਵੀ ਗਈ ਹੈ। ਉਹਨੇ ਬਾਦਸ਼ਾਹ ਦੇ ਕੰਨਾਂ ਵਿੱਚ ਤੁਹਾਡੇ ਖਿਲਾਫ਼ ਬੜਾ ਜ਼ਹਿਰ ਉਗਲਿਆ ਹੈ। ਹਾਂਜੀ,
ਤਿਸ 'ਤੇ ਆਪ ਰਹੋ ਸਾਵਧਾਨਾ।
ਸੋ ਮਹਾਰਾਜ ਜੀ, ਤੁਸੀਂ ਚੰਦੂ ਤੋਂ ਬਚਾ ਰੱਖਿਆ ਜੇ, ਸਾਵਧਾਨ ਰਿਹਾ ਜੇ, ਹੁਸ਼ਿਆਰ ਰਿਹਾ ਜੇ।
ਸਕਲ ਕੋ ਕਰਮ ਤੁਸੀਂ ਨੇ ਠਾਨਾ,
ਇਹ ਜਿਹੜੀ ਸਾਜ਼ਿਸ਼ ਤੁਹਾਡੇ ਖਿਲਾਫ਼ ਹੁਣ ਬਣੀ ਹੈ, ਤੁਹਾਡੇ 'ਤੇ ਜਿਹੜਾ ਇਲਜ਼ਾਮ ਲਾ ਰਹੇ ਨੇ, ਇਹ ਚੰਦੂ ਨੇ ਹੀ ਸਾਰਾ ਕੁਝ ਕੀਤਾ, ਇਹ ਚੰਦੂ ਦਾ ਹੀ ਕਰਿਆ ਧਰਿਆ ਸਾਰਾ ਕੁਛ। ਹਾਂਜੀ,
ਇਹਦੀ ਤੇ ਸੁਣ ਕੀਨ ਪਸਾਓ।
ਉਸ ਵਿਚਾਰੇ ਇਹਦੀ ਦੀ ਇਹ ਬੇਨਤੀ ਸੁਣ ਕੇ ਉਹਦੀ ਇਹ ਭਾਵਨਾ ਭਰੀ ਅਰਦਾਸ ਸੁਣ ਕੇ ਸਤਿਗੁਰੂ ਉਹਦੇ 'ਤੇ ਬੜੇ ਖੁਸ਼ ਹੋਏ, ਉਹਨੂੰ ਮਿਹਰਾਂ ਦੀ ਦ੍ਰਿਸ਼ਟੀ ਨਾਲ ਤੱਕਿਆ, ਨਿਹਾਲ ਕਰ ਦਿੱਤਾ। ਹਾਂਜੀ,
ਸਤਿਗੁਰ ਦੇਤ ਭਏ ਸਿਰ ਪਾਓ।
ਮਹਾਰਾਜ ਨੇ ਆਪਣੇ ਖਜ਼ਾਨੇ 'ਚੋਂ ਸਰੂਪਾ ਮੰਗਾ ਕੇ ਐਦੀ ਨੂੰ ਸਰੂਪਾ ਦਿੱਤਾ। ਹਾਂਜੀ,
ਬੁਰਾ ਜੋ ਹੋਏ ਆਪ ਗਰ ਜੈ ਹੈ।
ਮਹਾਰਾਜ ਉਸ ਐਦੀ ਨੂੰ ਕਹਿੰਦੇ ਨੇ, ਭਾਈ ਗੁਰਮੁਖਾ, ਇਹ ਗੁਰੂ ਨਾਨਕ ਦਾ ਘਰ ਸ਼ੀਸ਼ੇ ਦੀ ਤਰ੍ਹਾਂ ਹੈ, ਜਿਹੋ ਜਿਹਾ ਮੂੰਹ ਲੈ ਕੇ ਕੋਈ ਆਵੇ ਨਾ ਇੱਥੇ, ਉਹੋ ਜਿਹਾ ਹੀ ਨਜ਼ਰ ਆਉਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ੀਸ਼ੇ ਦੇ ਸਾਹਮਣੇ ਸਾਧ ਸੰਗਤ ਜੀ ਮੁੱਖ ਉਜਲਾ ਲੈ ਕੇ ਜਾਵਾਂਗੇ, ਉਜਲਾ ਦਿਸੇਗਾ, ਜੇ ਮੁੱਖ ਨੂੰ ਕਾਲਖ ਲਾ ਕੇ ਜਾਵਾਂਗੇ ਤਾਂ ਮੂੰਹ ਕਾਲਾ ਦਿਸੇਗਾ। ਗੁਰੂ ਘਰ ਦੇ ਵਿੱਚ ਵੀ ਜਿੱਦਾਂ ਦੀ ਕੋਈ ਭਾਵਨਾ ਲੈ ਕੇ ਆਏਗਾ, ਉਹੋ ਜਿਹੀ ਉਹਦੀ ਭਾਵਨਾ ਪੂਰੀ ਹੋ ਜਾਏਗੀ। ਸ਼ਰਧਾ ਲੈ ਕੇ ਆਏਗਾ ਤਾਂ ਸ਼ਰਧਾ ਪੂਰੀ ਹੋਏਗੀ। ਜੇ ਵੈਰ ਭਾਵਨਾ ਦੁਸ਼ਮਣੀ ਲੈ ਕੇ ਆਏਗਾ, ਕੋਈ ਗੁਰੂ ਘਰ ਦਾ ਬੁਰਾ ਸੋਚ ਕੇ ਆਏਗਾ, ਤਾਂ ਬਸ ਉਹ ਵੀ ਆਪਣੀ ਕਰਨੀ ਦਾ ਫਲ ਪਾ ਲਏਗਾ। ਮਹਾਰਾਜ ਕਹਿੰਦੇ, ਬੁਰਾ ਜਿਹੜਾ ਹੋਏਗਾ ਨਾ, ਆਪੇ ਹੀ ਗਲ ਜਾਏਗਾ। ਹਾਂਜੀ,
ਮੂਰਖ ਆਪਣਾ ਕੀਤਾ ਪਾਹਾ।
ਮੂਰਖ ਲੋਕ ਆਪਣਾ ਕੀਤਾ ਪਾਉਂਦੇ ਹਨ, ਇਹ ਜੁਗਾਂ ਜੁਗਾਂ ਤੋਂ ਚੱਲੀ ਆ ਰਹੀ ਹੈ। ਕਾਲ ਪੁਰਖ ਦੀ ਵਾਹਿਗੁਰੂ ਦੀ ਖੇਡ ਹੈ। ਜਿਹੜੇ ਸੰਤਾਂ ਭਗਤਾਂ ਦੇ ਵੈਰੀ ਹੁੰਦੇ, ਦੁਖੀ ਹੁੰਦੇ ਨੇ, ਈਰਖਾਲੂ ਹੁੰਦੇ ਨੇ, ਉਹ ਮਹਾਰਾਜ ਪਰਮੇਸ਼ੁਰ ਆਪੇ ਹੀ ਮਾਰ ਦਿੰਦਾ ਉਹਨਾਂ ਨੂੰ। ਪਰਮੇਸ਼ੁਰ ਆਪ ਹੀ ਉਹਨਾਂ ਦੇ ਕਰਮਾਂ ਦੀ ਸਜ਼ਾ ਦਿੰਦਾ ਉਹਨਾਂ ਨੂੰ। ਹਾਂਜੀ,
ਰੁੱਖ ਸਦ ਹੋਏ ਇਹਦੀ ਚੱਲ ਗਏ ਹੋ।
ਸਾਧ ਸੰਗਤ ਜੀ, ਇਹਦੀ ਨੂੰ ਮਹਾਰਾਜ ਨੇ ਵਿਦਾ ਕਰ ਦਿੱਤਾ। ਇਹਦੀ ਮਹਾਰਾਜ ਤੋਂ ਰੁਖਸਤ ਹੋ ਕੇ, ਵਿਦਾ ਹੋ ਕੇ ਲਾਹੌਰ ਚਲਾ ਗਿਆ।
ਚੰਦੂ ਸੰਗ ਕਹਿਤ ਇਮ ਭਇਓ।
ਜਾ ਕੇ ਦੀਵਾਨ ਚੰਦੂ ਨੂੰ ਕਹਿਣ ਲੱਗਾ,
ਮੁਝ ਕੋ ਕਹਿਓ ਆਪ ਹਮ ਆਵੈ।
ਕਿ ਦੀਵਾਨ ਜੀ, ਮੈਂ ਗਿਆ ਸੀ, ਗੁਰੂ ਅਰਜਨ ਦੇਵ ਨਾਲ ਮੇਰੀ ਮੁਲਾਕਾਤ ਹੋਈ ਹੈ, ਉਹਨਾਂ ਨੂੰ ਮੈਂ ਕਿਹਾ ਵੀ ਤੁਹਾਨੂੰ ਸਰਕਾਰ ਬੁਲਾ ਰਹੀ ਹੈ, ਚਲੋ। ਉਹ ਕਹਿੰਦੇ ਅਸੀਂ ਆਪੇ ਆ ਜਾਵਾਂਗੇ।
ਕਹਿ ਸ਼ਾਹੋ ਸੋ ਤਹਾਂ ਦਿਵਾਵੈ।
ਪੈਸਿਆਂ ਵਾਲੀ ਗੱਲ ਵੀ ਮੈਂ ਕਹੀ ਸੀ ਵੀ 2 ਲੱਖ ਜੁਰਮਾਨੇ ਦੇ ਵੀ ਦੇ ਦਿਓ। ਉਹ ਕਹਿੰਦੇ ਇਹ ਵੀ ਅਸੀਂ ਬਾਦਸ਼ਾਹ ਨਾਲ ਗੱਲ ਕਰਕੇ ਦੇਵਾਂਗੇ, ਇੱਦਾਂ ਨਹੀਂ, ਅਸੀਂ ਪਹਿਲਾਂ ਬਾਦਸ਼ਾਹ ਨੂੰ ਮਿਲਾਂਗੇ ਅਤੇ ਫਿਰ ਅਗਲੀ ਗੱਲ ਕਰਾਂਗੇ। ਹਾਂਜੀ,
ਸੁਣ ਖੁਣ ਸਿਓ ਗਮਨਿਓ ਟਿਗ ਸ਼ਾਹੂ।
ਸੁਣ ਕੇ ਚੰਦੂ ਨੂੰ ਹੋਰ ਅੱਗ ਲੱਗੀ, ਬੜੀ ਖੁਣਸ ਖਾਧੀ ਵੀ ਹੈ, ਸਾਡੇ ਕਹੇ ਦੀ ਪਰਵਾਹ ਹੀ ਕੋਈ ਨਹੀਂ, ਸੁਣੇ ਕਿਉਂ ਨਹੀਂ ਆਏ, ਇਸੇ ਵੇਲੇ ਨਾਲ ਲੈ ਕੇ ਆਉਣਾ ਸੀ। ਇਹਦੀ ਨਾਲ ਵੀ ਤੱਤਾ ਹੋਇਆ ਥੋੜ੍ਹਾ ਜਿਹਾ ਵੀ ਤੂੰ ਨਾਲ ਕਿਉਂ ਨਹੀਂ ਲੈ ਕੇ ਆਇਆ, ਉਹਨਾਂ ਨੂੰ ਉੱਥੇ ਕਿਉਂ ਛੱਡ ਆਇਆ। ਉਹ ਕਹਿਣ ਲੱਗਾ, ਜੀ ਉਹ ਕਹਿੰਦੇ ਅਸੀਂ ਸਵੇਰੇ ਆ ਜਾਵਾਂਗੇ, ਮੈਂ ਤਾਂ ਆ ਗਿਆ। ਫਿਰ ਚੰਦੂ ਸੜਿਆ ਬਣਿਆ ਬਾਦਸ਼ਾਹ ਦੀ ਕਚਹਿਰੀ ਵੱਲ ਤੁਰ ਪਿਆ। ਹਾਂਜੀ,
ਕਰੀ ਅਰਜ਼ ਹੋਇਆ ਕਰ ਤਬ ਪਾਹੂ।
ਬਾਦਸ਼ਾਹ ਦੀ ਕਚਹਿਰੀ ਜਾ ਕੇ ਬਾਦਸ਼ਾਹ ਦੇ ਕੋਲ ਜਾ ਕੇ ਅਰਜ਼ ਕੀਤੀ ਹੈ।
ਨਹਿ ਸ਼੍ਰੀ ਅਰਜਨ ਧਨ ਕੁਛ ਦੀਨੋ।
ਬਾਦਸ਼ਾਹ ਨੂੰ ਅਰਜ਼ ਕੀਤੀ, ਦੇਖੋ ਬਾਦਸ਼ਾਹ ਸਲਾਮਤ, ਗੁਰੂ ਅਰਜਨ ਦੇਵ ਤੁਹਾਡੀ ਕੋਈ ਪਰਵਾਹ ਨਹੀਂ ਕਰਦਾ, ਉਹਨਾਂ ਨੇ ਕੋਈ ਪੈਸਾ 2 ਲੱਖ ਰੁਪਈਏ 'ਚੋਂ 1 ਰੁਪਈਆ ਵੀ ਨਹੀਂ ਭੇਜਿਆ। ਹਾਂਜੀ,
ਇਹਦੀ ਆਵਨ ਐਹਦੀ ਸੰਗ ਨਾ ਆਵਣ ਕੀਨੋ।
ਜਿਹੜਾ ਐਹਦੀ ਤੁਸੀਂ ਭੇਜਿਆ ਸੀ, ਪਰਵਾਨਾ ਤੁਸੀਂ ਭੇਜਿਆ ਸੀ, ਉਹ ਪਰਵਾਨੇ ਦੀ ਕੋਈ ਪਰਵਾਹ ਨਹੀਂ ਹੋਈ। ਗੁਰੂ ਅਰਜਨ ਦੇਵ ਨਾਲ ਨਹੀਂ ਆਏ ਚੱਲ ਕੇ, ਐਦੀ ਦੇ ਜੁਰਮਾਨੇ ਦਾ ਵੀ ਕੋਈ ਪੈਸਾ ਨਹੀਂ ਭਰਿਆ।
ਨਹੀਂ ਤਰਾਸ਼ ਕੁਛ ਕਰਹਿ ਤੁਮਾਰੋ।
ਦੇਖੋ ਬਾਦਸ਼ਾਹ, ਗੁਰੂ ਅਰਜਨ ਦੇਵ ਤੁਹਾਡਾ ਕੋਈ ਡਰ ਨਹੀਂ ਮੰਨਦੇ।
ਹੁਕਮ ਅਦੂਲੀ ਗੁਨਹਿ ਵਿਚਾਰੋ।
ਇਹ ਹੁਕਮ ਅਦੂਲੀ ਦਾ ਦੋਸ਼ ਹੈ ਵੱਡਾ। ਦੂਸਰਾ ਹੀ ਪਹਿਲੇ ਜਿਹੜੇ ਕੇਸ ਚੱਲ ਰਹੇ ਨੇ ਉਹ ਵੱਖਰੇ ਨੇ, ਆਹ ਇੱਕ ਨਵਾਂ ਕੇਸ ਉਹਨਾਂ 'ਤੇ ਬਣਦਾ ਹੈ, ਇੱਕ ਨਵਾਂ ਮੁਕੱਦਮਾ ਉਹਨਾਂ 'ਤੇ ਹੋਰ ਬਣਦਾ ਵੀ ਉਹਨਾਂ ਨੇ ਤੁਹਾਡੇ ਹੁਕਮ ਦੀ ਅਦੂਲੀ ਕੀਤੀ ਹੈ, ਲਾਪਰਵਾਹੀ ਕੀਤੀ ਹੈ, ਤੁਹਾਡੇ ਹੁਕਮ ਨੂੰ ਮੰਨਿਆ ਨਹੀਂ। ਹਾਂਜੀ।
ਸ਼ਾਹੂ ਕਹਿਓ ਕੋ ਦਿਨ ਕਰ ਮੌਨ।
ਬਾਦਸ਼ਾਹ ਜਹਾਂਗੀਰ ਚੰਦੂ ਦੀ ਗੱਲ ਸੁਣ ਕੇ ਕਹਿਣ ਲੱਗਾ, ਦੇਖੋ ਦੀਵਾਨ ਜੀ, ਇੰਨੇ ਕਾਹਲੇ ਨਾ ਪਾਓ, ਕੁਝ ਦਿਨ ਚੁੱਪ ਕਰ ਜਾਓ।
ਮੈਂ ਨਾ ਪਠਾਵਹੋ ਮਾਨਵ ਕੌਣ।
ਸੋ ਕੋਈ ਬੰਦਾ ਨਾ ਭੇਜੋ ਅਤੇ ਨਾ ਆਪ ਜਾਓ, ਆਪੇ ਹੀ ਗੁਰੂ ਅਰਜਨ ਦੇਵ ਆਉਣਗੇ।
ਜੇ ਨਹ ਆਵਹਿ ਤਹਿ ਟਿਕ ਰਹਿ।
ਜੇ ਦੋ ਚਾਰ ਦਿਨ 'ਚ ਨਹੀਂ ਆਉਂਦੇ ਫਿਰ ਆਪਾਂ ਕੋਈ ਕਾਰਵਾਈ ਕਰ ਲਾਂਗੇ। ਇੱਕਦਮ ਕਾਹਲੇ ਨਾ ਪਾਓ ਤੁਸੀਂ, ਇਹਦੇ 'ਚ ਆਪਣੀ ਵੀ ਬੇਇੱਜ਼ਤੀ ਹੁੰਦੀ ਹੈ, ਸਰਕਾਰ ਦੀ ਬਦਨਾਮੀ ਹੁੰਦੀ ਹੈ ਵੀ ਇਹਨਾਂ ਨੇ ਬੜੀ ਛੇਤੀ ਨਾਲ ਗੁਰੂ ਅਰਜਨ ਦੇਵ ਨੂੰ ਬੁਲਾ ਲਿਆ। ਹਾਂਜੀ।
ਪੁੰਨ ਤਿਉ ਕਰਹਿ ਜਥਾ ਤੂੰ ਕਹਿ।
ਸੋ ਦੋ ਚਾਰ ਦਿਨ ਹੋਰ ਦੇਖੋ, ਜੇ ਗੁਰੂ ਅਰਜਨ ਦੇਵ ਦੋ ਚਾਰ ਦਿਨ 'ਚ ਇੱਥੇ ਨਹੀਂ ਆਉਂਦੇ ਫਿਰ ਜਿਵੇਂ ਤੂੰ ਕਹੇਗਾ ਉਵੇਂ ਕਰ ਲਾਂਗੇ। ਹਾਂਜੀ।
ਇਤ ਸ੍ਰੀ ਅਰਜਨ ਸਭ ਕੁਛ ਜਾਣਾ।
ਇੱਧਰ ਜਾਣੀ ਜਾਣ ਅੰਤਰਜਾਮੀ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸਭ ਕੁਛ ਜਾਣਗੇ। ਹਾਂਜੀ।
ਹੋਣ ਹਾਰ ਬਿਰ ਤੰਤ ਮਹਾਨਾ।
ਜਿਹੜੀ ਹੋਣੀ ਹੋਣੀ ਸੀ, ਜੋ ਭਾਣਾ ਵਰਤਣਾ ਸੀ, ਜਿਹੜੀ ਮਹਾਰਾਜ ਦੇ ਸ਼ਹੀਦੀ ਦਾ ਵਰਤਾਰਾ ਵਰਤਾਉਣਾ ਸੀ, ਉਹਦੀ ਸਾਰੀ ਵਿਧ ਸਤਿਗੁਰੂ ਜਾਣ ਗਏ।
ਸ੍ਰੀ ਗੁਰ ਗ੍ਰੰਥ ਥਿਰਹਿ ਜਹ ਰਹਿਣ।
ਸ਼ਾਮ ਪੈ ਗਈ, ਰਹਿ ਰਾਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਣ ਹੋਇਆ। ਰਾਤ ਨੂੰ ਗੁਰੂ ਗ੍ਰੰਥ ਸਾਹਿਬ ਕੋਠੇ ਦੇ ਵਿੱਚ, ਕੋਠਾ ਸਾਹਿਬ ਜਿੱਥੇ ਅੱਜ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਹੈ ਨਾ, ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਇੱਕ ਗੁਰਦੁਆਰਾ ਹੋਰ ਹੈ ਜਿਹਨੂੰ ਕੋਠਾ ਸਾਹਿਬ ਕਹਿੰਦੇ ਹਨ। ਕੋਠਾ ਸਾਹਿਬ ਉਹ ਜਗ੍ਹਾ ਹੈ ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਹੁੰਦਾ। ਇਹ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਇਹਦਾ ਨਾਮ ਕੋਠਾ ਸਾਹਿਬ ਹੈ। ਕੋਠਾ ਸਾਹਿਬ ਦੇ ਵਿੱਚ ਪਹਿਲਾਂ ਗੁਰੂ ਅਰਜਨ ਦੇਵ ਜੀ ਰਿਹਾ ਕਰਦੇ ਸਨ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਹੋ ਗਏ ਅਤੇ ਉਹਦੇ ਵਿੱਚ ਮਹਾਰਾਜ ਦਾ ਪਲੰਘਾ, ਉਹਦੇ 'ਤੇ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਅਰਜਨ ਦੇਵ ਜੀ ਥੱਲੇ ਜ਼ਮੀਨ 'ਤੇ ਲੇਟ ਬਿਰਾਜਿਆ ਕਰਦੇ ਸਨ। ਰਾਤ ਨੂੰ ਗੁਰੂ ਜੀ ਉਸ ਕੋਠੜੀ ਵਿੱਚ, ਕੋਠੇ ਸਾਹਿਬ ਵਿੱਚ ਬਿਰਾਜੇ ਹਨ।
ਤਿਸ ਥਲ ਬੈਠੇ ਜਿਨ ਕਹੇ ਭੈ ਨਾ।
ਜਿਨ੍ਹਾਂ ਨੂੰ ਕੋਈ ਭੈ ਨਹੀਂ, ਕੋਈ ਡਰ ਨਹੀਂ, ਕੋਈ ਖੌਫ ਨਹੀਂ, ਬ੍ਰਹਮ ਗਿਆਨੀ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਉਸ ਕੋਠਾ ਸਾਹਿਬ ਦੇ ਅੰਦਰ ਬੈਠੇ ਹੋਏ ਨੇ।
ਬ੍ਰਿਧ ਆਪਣੇ ਨਿਕਟ ਹਕਾਰਾ।
ਰਾਤ ਨੂੰ ਬਾਬਾ ਬੁੱਢਾ ਜੀ ਨੂੰ ਆਪਣੇ ਕੋਲ ਸੱਦਿਆ ਹੈ।
ਸਾਦਰ ਭਾਖਤ ਤਹਿ ਬੈਠਾਰਾ।
ਜਦੋਂ ਬਾਬਾ ਬੁੱਢਾ ਜੀ ਆਏ ਤੇ ਗੁਰੂ ਅਰਜਨ ਦੇਵ ਜੀ ਨੇ ਬੜੇ ਸਨਮਾਨ ਨਾਲ ਉਹਨਾਂ ਨੂੰ ਬਿਠਾਇਆ।
ਪੁੰਨ ਸ੍ਰੀ ਹਰਗੋਬਿੰਦ ਬੁਲਾਏ।
ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਲਾ ਲਿਆ।
ਯੁੱਤ ਗੁਰਦਾਸ ਤਹਾਂ ਚਲ ਆਏ।
ਭਾਈ ਗੁਰਦਾਸ ਜੀ ਵੀ ਆ ਗਏ ਨਾਲ।
ਕਰੇ ਪ੍ਰੇਮ ਕੋ ਨਿਕਟ ਬਿਠਾਏ।
ਹੋਰ ਸਾਰੇ ਪੁਰਾਣੇ ਸਿੱਖ ਗੁਰੂ ਘਰ ਦੇ ਮੁਖੀਏ ਬੁਲਾ ਲਏ, ਸਾਰਿਆਂ ਨੂੰ ਕੋਲ ਬਿਠਾ ਲਿਆ ਕੋਠੇ ਸਾਹਿਬ ਵਿੱਚ।
ਅਬ ਸਮਰੱਥ ਹੋਏ ਬਲ ਪਾਏ।
ਤੇ ਮਹਾਰਾਜ ਕਹਿੰਦੇ ਬਾਬਾ ਬੁੱਢਾ ਜੀ, ਸ੍ਰੀ ਹਰਗੋਬਿੰਦ ਜੀ ਹੁਣ ਹਰ ਤਰ੍ਹਾਂ ਨਾਲ ਸਮਰੱਥ ਨੇ, ਇਹ ਤਗੜੇ ਹੋ ਰਹੇ ਨੇ, ਬਲੀ ਹੋ ਰਹੇ ਨੇ।
ਕਹੋ ਬੁੱਢਾ ਸ੍ਰੀ ਹਰਗੋਬਿੰਦ।
ਬਾਬਾ ਬੁੱਢਾ ਜੀ ਤੁਸੀਂ ਦੱਸੋ, ਸ੍ਰੀ ਹਰਗੋਬਿੰਦ ਜੀ ਹੁਣ ਸਾਰੀ ਜ਼ਿੰਮੇਵਾਰੀ ਸੰਭਾਲ ਲੈਣਗੇ? ਹਾਂਜੀ।
ਅਬ ਸੁਚੇਤ ਭੇ ਬਲੀ ਬਿਲੰਦ।
ਇਹ ਹੁਣ ਹਰ ਤਰ੍ਹਾਂ ਨਾਲ ਸੁਚੇਤ ਹੋ ਗਏ ਨੇ, ਬਲੀ ਹੋ ਗਏ ਨੇ। ਹਾਂਜੀ।
ਗੁਰਤਾ ਗਾਦੀ ਬੈਠਣ ਯੋਗ।
ਇਹ ਗੁਰਤਾ ਗੱਦੀ 'ਤੇ ਬਹਿਣ ਦੇ ਯੋਗ ਹੋ ਗਏ ਨੇ।
ਦਹਿ ਦੁਸ਼ਟਨ ਕੇ ਘਰ ਸੋਗ।
ਇਹ ਦੁਸ਼ਟਾਂ ਦਾ ਨਾਸ ਕਰਨ ਦੇ ਲਈ ਸਮਰੱਥ ਹੋ ਗਏ ਨੇ।
ਬ੍ਰਿਧ ਨੇ ਭਾਖਿਓ ਜੋਤ ਤੁਮਾਰੀ।
ਅਤੇ ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿੰਦੇ, ਜੀ ਇਹ ਤੁਹਾਡੀ ਜੋਤ ਨੇ, ਤੁਹਾਡੇ ਵਿੱਚ ਇਹਨਾਂ ਦੀ ਜੋਤ ਹੈ, ਇਹ ਫਿਰ ਕਿਉਂ ਨਹੀਂ ਬਲੀ ਹੋਣਗੇ? ਤੁਹਾਡੀ ਜੋਤ ਜੋ ਹੈ, ਹਾਂਜੀ,
ਹੋਹੇ ਬੀਰ ਬੜ ਆਯੁਦ ਧਾਰੀ,
ਇਹ ਬੜੇ ਬੀਰ ਬਲੀ ਜੋਧੇ ਸ਼ਸਤਰ ਧਾਰੀ ਸੂਰਮੇ ਹੋਣਗੇ, ਹਾਂਜੀ,
ਛਤਰਿਨ ਕੁਲ ਤੇ ਯੁੱਧ ਹਟਿਓ ਹੈ।
ਮਹਾਰਾਜ, ਛਤਰੀਆਂ ਦੀ ਜਿਹੜੀ ਕੁਲ ਹੈ ਨਾ, ਛਤਰੀਆਂ ਦੀ, ਇਹਦੇ ਵਿੱਚ ਯੁੱਧ ਹਟ ਗਿਆ ਸੀਗਾ। ਸਾਸ ਜਿਹੜੀ ਖੱਤਰੀ ਬਰਾਦਰੀ ਹੈ, ਪਹਿਲਾਂ ਇਹਦਾ ਨਾਮ ਛਤਰੀ ਸੀ। ਇਹ ਜਿਹੜੇ ਖੱਤਰੀ ਹਨ, ਇਹ ਰਾਜੇ ਹੁੰਦੇ ਸੀ ਅਤੇ ਜੰਗ ਕਰਿਆ ਕਰਦੇ ਸੀ। ਇਹਦਾ 10ਵੀਂ ਸਦੀ ਦੇ ਵਿੱਚ, ਅੱਜ ਤੋਂ ਕੋਈ 1200 ਸਾਲ ਪਹਿਲਾਂ, ਇਹਨਾਂ ਦਾ ਰਾਜ ਮੁਸਲਮਾਨਾਂ ਨੇ ਖੋਹ ਲਿਆ। ਮੁਹੰਮਦ ਗੋਰੀ, ਗਜ਼ਨਵੀ, ਇਹ ਜਿਹੜੇ ਆਏ ਨਾ 10ਵੀਂ ਸਦੀ ਦੇ ਵਿੱਚ, ਉਹਨਾਂ ਨੇ ਖੱਤਰੀਆਂ ਦਾ ਰਾਜ ਖੋਹ ਲਿਆ। ਅਤੇ ਖੱਤਰੀ ਫਿਰ ਰਾਜ ਛੱਡ ਕੇ ਜਾਂ ਤਾਂ ਖੇਤੀ ਕਰਨ ਲੱਗ ਪਏ ਅਤੇ ਜਾਂ ਫਿਰ ਦੁਕਾਨਦਾਰੀ ਕਰਨ ਲੱਗ ਪਏ। ਦੁਕਾਨਾਂ ਦੇ ਵਿੱਚ ਬਾਣੀਆਂ ਵਰਗੇ ਬਣ ਗਏ। ਪਹਿਲਾਂ ਨਹੀਂ ਸੀ ਇਹ ਦੁਕਾਨਦਾਰ, ਪਹਿਲਾਂ ਇਹ ਫੌਜੀ ਹੁੰਦੇ ਸੀ, ਲੜਾਕੇ ਹੁੰਦੇ ਸੀ, ਸ਼ਸਤਰਧਾਰੀ ਸੀ। ਬਾਬਾ ਬੁੱਢਾ ਜੀ ਕਹਿੰਦੇ ਵੀ ਖੱਤਰੀਆਂ ਦੀ ਕੁਲ ਵਿੱਚੋਂ ਯੁੱਧ ਕਰਨਾ ਹਟ ਗਿਆ ਸੀਗਾ। ਹਾਂਜੀ,
ਰਾਜ ਤੇਜ ਕੋ ਸਕਲ ਘਟਿਓ ਹੈ,
ਕਿਉਂਕਿ ਰਾਜ ਮੁਸਲਮਾਨਾਂ ਨੇ ਖੋਹ ਲਿਆ ਸੀ। 500-600 ਸਾਲ ਤੋਂ ਗੁਲਾਮੀ ਸਹਿੰਦੇ ਆ ਰਹੇ ਸੀ, ਇਸ ਕਰਕੇ ਰਾਜ ਤੇਜ ਵਾਲੀ ਬਿਰਤੀ ਖਤਮ ਹੋ ਗਈ ਸੀ।
ਭਏ ਮਲੇਸ਼ ਸ਼ਸਤਰ ਬੜ ਧਾਰੀ,
ਅਤੇ ਮਲੇਸ਼ਾਂ ਨੇ, ਤੁਰਕਾਂ ਨੇ ਰਾਜ ਖੋਹ ਲਿਆ ਸ਼ਸਤਰਾਂ ਦੇ ਬਲ ਨਾਲ। ਜਿਹਦੇ ਕੋਲ ਸ਼ਸਤਰ ਹੋਣਗੇ ਉਹਦੇ ਕੋਲ ਰਾਜ ਹੋਏਗਾ। ਤਾਕਤ ਸਾਰੀ ਸ਼ਸਤਰਾਂ ਦੀ ਹੈ ਨਾ, ਸ਼ਸਤਰਾਂ ਕੇ ਅਧੀਨ ਹੈ ਰਾਜ। ਪਹਿਲਾਂ ਜਿਹੜੇ ਖੱਤਰੀ ਹੋਏ, ਸ਼੍ਰੀ ਰਾਮ ਚੰਦਰ ਜੀ, ਕ੍ਰਿਸ਼ਨ ਜੀ, ਹੋਰ ਜਿਹੜੇ ਯੋਧੇ ਹੋਏ, ਉਹ ਸ਼ਸਤਰਧਾਰੀ ਹੋਏ, ਕੇਸਾਧਾਰੀ ਵੀ ਹੋਏ। ਪਹਿਲਾਂ ਖੱਤਰੀ ਨਾ ਤਾਂ ਕੇਸ ਮਨਾਉਂਦੇ ਸੀ ਅਤੇ ਨਾ ਦਾੜ੍ਹੀ ਮਨਾਉਂਦੇ ਸੀ ਅਤੇ ਨਾ ਹੀ ਸਾਧ ਸੰਗਤ ਜੀ ਸ਼ਸਤਰ ਛੱਡਦੇ ਸੀ। ਇਹ ਤਾਂ ਹੌਲੇ 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 ਸਾਰੀ ਮਰਯਾਦਾ ਖਤਮ ਕਰਤੀ। ਹਿੰਦੂ ਕੇਸਾਧਾਰੀ ਸੀਗੇ ਪਹਿਲਾਂ, ਕੇਸ ਕਟਾ ਅਤੇ ਮੋਨੇ ਹੋ ਗਏ। ਜਦੋਂ ਕੇਸ ਕਟਾ ਦੇ ਸ਼ਕਤੀ ਖਤਮ ਹੋ ਜਾਂਦੀ, ਤਾਕਤ ਘੱਟ ਜਾਂਦੀ, ਆਤਮਾ ਦਾ ਬਲ ਘੱਟ ਜਾਂਦਾ, ਅਤੇ ਸ਼ਸਤਰ ਵੀ ਛੱਡ ਦਿੱਤੇ, ਤਕੜੀ ਤੋਲਣ ਵਾਲੇ ਬਣ ਗਏ। ਮੁਗਲਾਂ ਨੇ ਆ ਕੇ, ਉਹਨਾਂ ਕੋਲ ਸ਼ਸਤਰ ਸੀ, ਉਹਨਾਂ ਨੇ ਤਲਵਾਰਾਂ ਨਾਲ, ਤੋਪਾਂ ਨਾਲ ਕਬਜ਼ਾ ਕਰ ਲਿਆ ਰਾਜ ਦੇ ਉੱਤੇ। ਮਹਾਰਾਜ 5ਵੇਂ ਪਾਤਸ਼ਾਹ ਨੂੰ ਬਾਬਾ ਬੁੱਢਾ ਜੀ ਕਹਿ ਰਹੇ ਨੇ ਕਿ ਇਹ ਜਿਹੜੇ ਗੁਰੂ ਹੋਣਗੇ, ਇਹ ਸ਼ਸਤਰਧਾਰੀ ਹੋਣਗੇ।
ਕਰਹਿ ਰਾਜ ਬੜ ਅਵਨੀ ਸਾਰੀ,
ਮੁਗਲ ਜਿਹੜੇ ਨੇ ਉਹ ਹੁਣ ਧਰਤੀ ਸਾਰੀ ਦਾ ਰਾਜ ਕਰਦੇ ਨੇ।
ਛਤਰੀ ਧਰਮ ਦੁਰਿਓ ਨਹਿ ਪਾਸਾ,
ਛਤਰੀਆਂ ਦਾ ਧਰਮ ਲੋਪ ਹੋ ਗਿਆ, ਨਜ਼ਰ ਨਹੀਂ ਆਉਂਦਾ। ਸੂਰਮੇ ਜਿਹੜੇ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ, ਉਹ ਹੁਣ ਖਤਮ ਹੋ ਗਏ ਨੇ।
ਤਖ਼ਤ ਬੈਠ ਅਬ ਦੇਹੀ ਪ੍ਰਕਾਸ਼ਾ,
ਹੁਣ ਇਹ ਜਿਹੜੇ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਤਖ਼ਤ 'ਤੇ ਬੈਠ ਕੇ ਛਤਰੀ ਧਰਮ ਨੂੰ ਫਿਰ ਉਭਾਰਨਗੇ। ਇਹ ਉਸੇ ਤਰ੍ਹਾਂ ਤੇਗਾਂ ਮੀਰੀ ਪੀਰੀ ਦੀਆਂ ਪਾਉਣਗੇ, ਘੋੜੇ ਰੱਖਣਗੇ, ਫੌਜਾਂ ਰੱਖਣਗੇ, ਸ਼ਿਕਾਰ ਖੇਡਣਗੇ, ਨਿਸ਼ਾਨ ਝੁਲਾਉਣਗੇ, ਨਗਾਰੇ ਵਜਗਾਣਗੇ। ਹਾਂਜੀ,
ਜਬ ਕਬ ਜਗਤ ਬੇਪਰਜਾ ਹੋਤ,
ਜਦੋਂ ਜਗਤ ਵਿੱਚ ਮਰਯਾਦਾ ਉਲਟ ਹੋ ਜਾਂਦੀ ਹੈ।
ਤੁਮ ਤਨ ਧਾਰ ਮਰਯਾਦ ਉਦੋਤ,
ਉਦੋਂ ਮਹਾਰਾਜ ਤੁਸੀਂ ਅਵਤਾਰ ਧਾਰਦੇ ਹੋ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਮਹਾਰਾਜ ਤੁਹਾਡੇ ਅਵਤਾਰ ਆਉਂਦੇ ਨੇ ਧਰਤੀ ਉੱਤੇ ਮਰਯਾਦਾ ਨੂੰ ਰੱਖਣ ਵਾਸਤੇ।
ਹੱਥ ਜੋਰ ਗੁਰਦਾਸ ਉਚਾਰੀ,
ਕੋਲ ਭਾਈ ਗੁਰਦਾਸ ਸਾਹਿਬ ਜੀ ਬੈਠੇ ਸਨ, ਉਹਨਾਂ ਨੇ ਵੀ ਬੇਨਤੀ ਕੀਤੀ।
ਬਿਰਧ ਸਾਹਿਬ ਕੀ ਉਪਮਾ ਭਾਰੀ,
ਬਾਬਾ ਬੁੱਢਾ ਜੀ ਦੀ ਉਪਮਾ ਕੀਤੀ।
ਸ੍ਰੀ ਨਾਨਕ ਆਦਿਕ ਗੁਰ ਸਾਰੇ,
ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 5ਵੀਂ ਪਾਤਸ਼ਾਹੀ ਤੱਕ,
ਬਹੁ ਸੇਵਾ ਕਰ ਸਦਾ ਨਿਹਾਰੇ।
ਬਾਬਾ ਬੁੱਢਾ ਜੀ ਨੇ 5 ਪਾਤਸ਼ਾਹੀਆਂ ਦੀ ਸੇਵਾ ਕੀਤੀ ਹੈ। ਗੁਰੂ ਘਰ ਦੀ ਸਾਰੀ ਮਰਯਾਦਾ ਨੂੰ ਇਹ ਜਾਣਦੇ ਹਨ।
ਸਫਲ ਹੈ ਬਾਕ ਸਰਾਪ ਅਰ ਬਰ ਕੋ,
ਇਹਨਾਂ ਦੇ ਮੁਖ ਤੋਂ ਨਿਕਲਿਆ ਬਚਨ ਭਾਵੇਂ ਵਰ ਹੋਵੇ ਭਾਵੇਂ ਸਰਾਪ ਹੋਵੇ, ਉਹਨੂੰ ਕੋਈ ਟਾਲ ਨਹੀਂ ਸਕਦਾ।
ਬ੍ਰਹਮ ਅਸਤਰ ਜਮ ਰਗ ਵਰ ਕਰ ਕੋ,
ਜਿਵੇਂ ਸ੍ਰੀ ਰਾਮ ਚੰਦਰ ਜੀ ਦੇ ਹੱਥ ਦਾ ਬ੍ਰਹਮ ਅਸਤਰ ਚੱਲਿਆ, ਰੁਕਦਾ ਨਹੀਂ ਸੀ ਨਾ ਜੰਗ ਦੇ ਮੈਦਾਨ ਵਿੱਚ, ਐਸਾ ਇੱਕ ਸ਼ਸਤਰ ਉਹਨਾਂ ਨੂੰ ਬ੍ਰਹਮ ਅਸਤਰ ਕਹਿੰਦੇ ਨੇ, ਉਹਦਾ ਵਾਰ ਨਹੀਂ ਟਲਦਾ। ਜਿਵੇਂ ਬ੍ਰਹਮ ਅਸਤਰ ਸ੍ਰੀ ਰਾਮ ਚੰਦਰ ਜੀ ਦੇ ਹੱਥੋਂ ਚੱਲਿਆ ਜੰਗ ਦੇ ਵਿੱਚ ਵਿਨਾਸ਼ ਕਰ ਦਿੰਦਾ, ਇੱਦਾਂ ਬਾਬਾ ਬੁੱਢਾ ਜੀ ਦੀ ਰਸਨਾ ਤੋਂ ਕਿਸੇ ਨੂੰ ਜੇ ਵਰ ਨਿਕਲ ਜਾਏ ਤਾਂ ਉਹ ਵਰ ਨਹੀਂ ਟਲ ਸਕਦਾ। ਜੇ ਸਰਾਪ ਨਿਕਲ ਜੀ ਉਹ ਸਰਾਪ ਨਹੀਂ ਟਲ ਸਕਦਾ।
ਭਏ ਪੰਜ ਗੁਰ ਸ਼ਾਂਤ ਸਰੂਪ,
ਪੰਜ ਪਾਤਸ਼ਾਹੀਆਂ ਦੇ ਸ਼ਾਂਤ ਸਰੂਪ ਹੋਈਆਂ ਨੇ ਪੰਜ ਗੁਰੂ ਸਾਹਿਬ ਜਿਹੜੇ ਨੇ ਧੰਨ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਤੱਕ ਸ਼ਾਂਤੀ ਦੇ ਪੁੰਜ ਰਹੇ ਨੇ।
ਕਰ ਗੁਰ ਸਿੱਖੀ ਰੀਤ ਅਨੂਪ,
ਗੁਰਸਿੱਖੀ ਦੀ ਮਰਿਆਦਾ ਕਾਇਮ ਕੀਤੀ ਹੈ।
ਦੇਤ ਰਹੇ ਸ਼ਾਂਤੀ ਉਪਦੇਸ਼,
ਸ਼ਾਂਤੀ ਦਾ ਉਪਦੇਸ਼ ਦਿੰਦੇ ਰਹੇ ਹਨ।
ਜੇ ਸੁਣ ਕਾਟੇ ਸਕਲ ਕਲੇਸ਼,
ਜਿਨ੍ਹਾਂ ਉਪਦੇਸ਼ਾਂ ਨੂੰ ਸੁਣ ਕੇ ਸਾਰੇ ਕਲੇਸ਼ ਦੁੱਖ ਕੱਟੇ ਜਾਂਦੇ ਹਨ।
ਅਬ ਸਾਯੁਧ ਗੁਰ ਹੋਵਹਿ ਆਪ,
ਹੁਣ ਇਹ ਛੇਵੇਂ ਪਾਤਸ਼ਾਹ ਸ਼ਸਤਰ ਧਾਰੀ ਹੋਣਗੇ।
ਸਿੱਖ ਸਾਯੁਧ ਕਰ ਬਧਹਿ ਪ੍ਰਤਾਪ,
ਇਹ ਆਪਣੇ ਸਿੱਖਾਂ ਨੂੰ ਵੀ ਸ਼ਸਤਰ ਧਾਰੀ ਬਣਾਉਣਗੇ, ਆਪ ਵੀ ਸ਼ਸਤਰ ਧਾਰੀ ਹੋਣਗੇ, ਮੀਰੀ ਪੀਰੀ ਦੀਆਂ ਤੇਗਾਂ ਤਾਰਨਗੇ ਅਤੇ ਆਪਣੇ ਸਿੱਖਾਂ ਨੂੰ ਵੀ ਤਿਆਰ ਬਰ ਤਿਆਰ ਫੌਜੀ ਜੀਵਨ ਬਖਸ਼ਣਗੇ। ਹਾਂਜੀ,
ਅਪਰ ਕੌਣ ਸਮਰੱਥ ਇਸ ਕਾਲ,
ਹੋਰ ਇਸ ਵੇਲੇ ਕਲਯੁੱਗ ਦੇ ਵਿੱਚ ਕੌਣ ਹੈ ਜਿਹੜਾ ਇੰਨਾ ਕੰਮ ਕਰ ਸਕੇ। ਮੁਗਲਾਂ ਦੇ ਸਾਹਮਣੇ, ਪਠਾਣਾਂ ਦੇ ਸਾਹਮਣੇ ਧੌਣ ਉੱਚੀ ਕਰਨੀ ਬੜੀ ਔਖੀ ਹੈ, ਸ਼ਸਤਰ ਸਰਕਾਰ ਦੇ ਸਾਹਮਣੇ ਚੁੱਕਣੇ ਬੜੇ ਔਖੇ ਹੈ। ਜਿਹੜਾ ਕੋਈ ਮਾੜਾ ਜਿਹਾ ਵੀ ਖੰਘਦਾ ਅਗਲੇ ਉਸੇ ਵੇਲੇ ਨੱਪ ਲੈਂਦੇ ਹੈ, ਅਤੇ ਇਹ ਗੁਰੂ ਹਰਗੋਬਿੰਦ ਸਾਹਿਬ ਹੀ ਕਰ ਸਕਦੇ। ਹਾਂਜੀ,
ਸਭ ਛਿੱਤ ਤੁਰਕਨ ਰਾਜ ਵਿਸਾਲ,
ਸਾਰੀ ਧਰਤੀ 'ਤੇ ਤੁਰਕਾਂ ਦਾ ਰਾਜ ਹੈ, ਕੋਈ ਖੰਘ ਨਹੀਂ ਸਕਦਾ ਉਹਨਾਂ ਦੇ ਸਾਹਮਣੇ।
ਰਾਵਰ 'ਤੇ ਹੋਵੇ ਵਿਦ ਸਾਰੀ,
ਇਹ ਸਤਿਗੁਰੂ ਜੀ ਤੁਹਾਡੀ ਕਿਰਪਾ ਨਾਲ ਹੀ ਹੋ ਸਕਣਾ ਸਾਰਾ ਕੁਝ। ਆਪ ਜੀ ਕਰਨ ਕਾਰਨ ਸਮਰੱਥ, ਆਪ ਜੀ ਕੋਲ ਰੱਬੀ ਸ਼ਕਤੀ ਅਕਾਲ ਪੁਰਖ ਦੀ ਪਾਵਰ ਹੈ।
ਹਿੰਦ ਧਰਮ ਕੋ ਲਿਹੋ ਉਬਾਰੀ,
ਆਪ ਜੀ ਹਿੰਦੂ ਧਰਮ ਨੂੰ ਬਚਾਉਣਾ ਹੈ, ਨਹੀਂ ਤਾਂ ਹਿੰਦੂ ਧਰਮ ਖਤਮ ਹੋ ਜਾਣਾ, ਹਿੰਦੂ ਧਰਮ ਦਾ ਦੁਨੀਆ 'ਤੇ ਨਾਮੋ ਨਿਸ਼ਾਨ ਹੀ ਮਿਟ ਜਾਣਾ ਜੇ ਤੁਸੀਂ ਮਹਾਰਾਜ ਇਹਨਾਂ ਦੀ ਲਾਜ ਨਾ ਰੱਖੀ।
ਇਹ ਸੁਣ ਕਰ ਸ੍ਰੀ ਅਰਜਨ ਨਾਥ,
ਭਾਈ ਗੁਰਦਾਸ ਜੀ ਦੀ ਬੇਨਤੀ ਸੁਣ ਕੇ, ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਦੇ ਬਚਨ ਸੁਣ ਕੇ,
ਉੱਠੇ ਹਰਖ ਲੈ ਸ੍ਰੀ ਫਲ ਹਾਥ,
ਗੁਰੂ ਅਰਜਨ ਦੇਵ ਜੀ ਖੜੇ ਹੋਏ ਤੇ ਹੱਥ ਵਿੱਚ ਨਾਰੀਅਲ ਤੇ ਪੰਜ ਪੈਸੇ ਲੈ ਲਏ।
ਕਰੀ ਪ੍ਰਦਕਸ਼ਨ ਫਿਰ ਕਰ ਤੀਨ,
ਪੰਜ ਪੈਸੇ ਤੇ ਨਾਰੀਅਲ ਲੈ ਕਿ ਗੁਰੂ ਹਰਗੋਬਿੰਦ ਸਾਹਿਬ ਦੀਆਂ ਤਿੰਨ ਪਰਿਕਰਮਾ ਕੀਤੀਆਂ।
ਜਗਤ ਰੀਤ ਸੁਤ ਲਖਿਓ ਪ੍ਰਬੀਨ,
ਕੋਠਾ ਸਾਹਿਬ ਦੇ ਅੰਦਰ, ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ, ਜਿੱਥੇ ਹੁਣ ਅਕਾਲ ਤਖਤ ਹੈ, ਪਹਿਲਾਂ ਜਗ੍ਹਾ ਤਾਂ ਖੁੱਲ੍ਹੀ ਸੀ ਪਰ ਨਾਲ ਹੀ ਕੋਠਾ ਸਾਹਿਬ ਉਹਦੇ ਅੰਦਰ ਹੀ ਹੈ ਹੁਣ, ਉਸ ਜਗ੍ਹਾ 'ਤੇ ਗੁਰਤਾ ਗੱਦੀ ਦੀ ਰਸਮ ਹੋਈ ਹੈ।
ਪੈਸੇ ਪੰਜ ਸਹਿਤ ਨਲੀਅਰ,
ਪੰਜ ਪੈਸੇ ਤੇ ਨਾਲੀਅਰ ਰੱਖਿਆ।
ਤਰ ਆ ਗਏ ਨਮਰੇ ਤੇ ਸਬੇਰ,
ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਪੰਜ ਪੈਸੇ ਨਾਰੀਅਰ ਰੱਖ ਕੇ ਨਮਸਕਾਰ ਕੀਤੀ, ਮੱਥਾ ਟੇਕ ਦਿੱਤਾ।
ਕਰੀ ਸਥਾਪਨ ਆਪਣੀ ਜੋਤ,
ਆਪਣੀ ਜੋਤ ਗੁਰੂ ਹਰਗੋਬਿੰਦ ਸਾਹਿਬ ਵਿੱਚ ਸਥਾਪਨ ਕਰ ਦਿੱਤੀ।
ਸਭ ਗੁਰ ਕੇ ਆਈ ਜਿਮ ਹੋਤ,
ਜਿਵੇਂ ਗੁਰੂ ਨਾਨਕ ਦੇਵ ਜੀ ਤੋਂ ਰੀਤੀ ਚਲੀ ਆਈ ਸੀ, ਉਵੇਂ ਹੀ ਮਹਾਰਾਜ ਨੇ ਮਰਜ਼ਾਦਾ ਪੂਰੀ ਕਰ ਦਿੱਤੀ।
ਬੁੱਢੇ ਸਾਹਿਬ ਸੋ ਫਰਮਾਇਓ,
ਫਿਰ ਛੇਵੇਂ ਪਾਤਸ਼ਾਹ, ਪੰਜਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਫਰਮਾਇਆ,
ਕਰੋ ਸੋ ਆਪ ਕਰਤ ਜਿਮ ਆਇਓ,
ਲਓ ਬਾਬਾ ਜੀ ਹੁਣ ਤੁਸੀਂ ਗੁਰਿਆਈ ਦਾ ਤਿਲਕ ਲਾ ਦਿਓ ਜੋ ਤੁਸੀਂ ਪਿੱਛੋਂ ਕਰਦੇ ਆ ਰਹੇ ਹੋ।
ਸ਼ੁਭ ਅਧਿਕਾਰ ਕਰਨ ਕੋ ਨੀਕਾ,
ਤੁਹਾਨੂੰ ਹੀ ਇਹ ਅਧਿਕਾਰ ਹੈ।
ਉਠੋ ਮੁਦਤ ਦੇਹੋ ਅਬ ਸੁੱਠ ਟੀਕਾ,
ਹੁਣ ਸ੍ਰੀ ਹਰਗੋਬਿੰਦ ਜੀ ਦੇ ਮੱਥੇ ਤੇ ਟਿੱਕਾ ਲਾਓ, ਤਿਲਕ ਲਾਓ ਗੁਰਿਆਈ ਦਾ।
ਹੱਥ ਜੋੜ ਤਬ ਬ੍ਰਿਧ ਬਖਾਨਿਓ,
ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਕਹਿਣ ਲੱਗੇ,
ਇਹ ਕਿਆ ਕੌਤਕ ਰਾਵਰ ਠਾਨਿਓ,
ਇਹ ਸੱਚੇ ਪਾਤਸ਼ਾਹ ਜੀ ਇਹ ਕੀ ਕੌਤਕ ਹੈ, ਇਹ ਆਪ ਜੀ ਕੀ ਕਰ ਰਹੇ ਹੋ, ਸਾਰੀ ਸੰਗਤ ਹੈਰਾਨ ਹੈ। ਅਜੇ ਮਹਾਰਾਜ ਜੀ ਆਪ ਜੀ ਦਾ ਉਮਰ ਦਾ, ਕਿਉਂਕਿ ਮਹਾਰਾਜ ਦੀ ਉਮਰ 43 ਸਾਲ ਦੀ ਸੀ, ਦਾੜੀ ਦੇ ਵਿੱਚ ਸਾਰੇ ਕੇਸ ਲਗਭਗ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਕਾਲੇ ਸਨ, ਸਰੀਰ ਜਵਾਨ ਸੀਗਾ। ਇੰਨੀ ਜਵਾਨੀ ਦੀ ਉਮਰ ਵਿੱਚ ਆਪ ਜੀ ਕੀ ਭਾਣਾ ਵਰਤਾਉਣ ਲੱਗੇ ਹੋ।
ਜਬ ਹੂੰ ਹੋਤ ਦੇਹ ਕੋ ਅੰਤ,
ਮਹਾਰਾਜ ਇਹ ਤਾਂ ਉਸ ਵੇਲੇ ਕੀਤਾ ਜਾਂਦਾ ਜਦੋਂ ਗੁਰੂ ਸਾਹਿਬ ਨੇ ਆਪਣਾ ਚੋਲਾ ਬਦਲਣਾ ਹੁੰਦਾ, ਸਰੀਰ ਛੱਡਣਾ ਹੁੰਦਾ ਹੈ।
ਤਬ ਇਸ ਬਿਰਧ ਕੋ ਹੋਏ ਬ੍ਰਿਤ ਅੰਤ,
ਇਹ ਤਾਂ ਗੁਰਿਆਈ ਗੱਦੀ ਦਿੱਤੀ ਜਾਂਦੀ ਜਦੋਂ ਚੋਲਾ ਛੱਡਣਾ ਹੋਵੇ।
ਤਨ ਰਾਵਰ ਕੋ ਪਰਉਪਕਾਰੀ,
ਆਪ ਜੀ ਦੇ ਸਰੀਰ ਦੀ ਅਜੇ ਬੜੀ ਲੋੜ ਹੈ ਕਿਉਂਕਿ ਆਪ ਜੀ ਦਾ ਪਰਉਪਕਾਰੀ ਸਤਿਗੁਰੂ ਗੁਰੂ ਆਪ ਦਾ ਸਰੀਰ ਪਰਉਪਕਾਰ ਵਾਸਤੇ ਹੈ।
ਜੰਬੂ ਦੀਪ ਦੀਪ ਅਨੁਹਾਰੀ,
ਇਹ ਭਾਰਤ ਦੇਸ਼ ਦੇ ਵਿੱਚ ਅਤੇ ਏਸ਼ੀਆ ਦੇ ਵਿੱਚ ਅਤੇ ਪੂਰੀ ਧਰਤੀ ਵਿੱਚ ਤੁਸੀਂ ਦੁਨੀਆਂ ਦਾ ਭਲਾ ਕਰਨਾ ਹੈ।
ਜਹ ਕਹ ਕਰਿਓ ਪ੍ਰਕਾਸ਼ ਵਿਸਾਲਾ,
ਆਪ ਜੀ ਨੇ ਥਾਂ ਥਾਂ ਤੇ ਪ੍ਰਕਾਸ਼ ਕੀਤਾ ਸਤਿਗੁਰੂ ਜੀ।
ਮਗ ਸ਼ੁਭ ਗਮਨਿਓ ਜਗਤ ਸੁਖਾਲਾ,
ਆਪ ਜੀ ਦੀ ਕਿਰਪਾ ਨਾਲ ਜਗਤ ਚੰਗੇ ਰਾਹ ਤੇ ਤੁਰ ਰਿਹਾ ਹੈ।
ਦਰਸ਼ਨ ਕੀ ਸੰਗਤ ਹੈ ਪਿਆਸੀ,
ਅਜੇ ਦੇ ਸੰਗਤਾਂ ਦੇ ਦਰਸ਼ਨਾਂ ਦੀ ਪਿਆਸ ਹੀ ਨਹੀਂ ਬੁੱਝੀ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਦਰਸ਼ਨਾਂ ਨਾਲ ਅਜੇ ਅੱਖਾਂ ਤ੍ਰਿਪਤ ਨਹੀਂ ਹੋਈਆਂ ਸਾਡੀਆਂ, ਤੁਸੀਂ ਸਾਡੇ ਤੋਂ ਓਹਲਾ ਕਰਨ ਲੱਗੇ ਹੋ।
ਦੂਰ ਦੂਰ ਤੇ ਆਏ ਹੁਲਾਸੀ,
ਦੂਰੋਂ ਦੂਰੋਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਸਤਿਗੁਰੂ ਜੀ।
ਭਗਤਨ ਭੂਰ ਭਾਵਨਾ ਜਾਨ,
ਆਪ ਜੀ ਆਪਣੇ ਭਗਤਾਂ ਦੀਆਂ ਭਾਵਨਾ ਪੂਰੀਆਂ ਕਰਨ ਵਾਲੇ ਹੋ।
ਆਪ ਸਰੀਰ ਧਰੋ ਜਗ ਆਨ,
ਆਪ ਜੀ ਭਗਤਾਂ ਦਾ ਭਲਾ ਕਰਨ ਲਈ ਤੇ ਸਰੀਰ ਧਾਰਨ ਕਰਦੇ ਹੋ।
ਔਚਕ ਚਰਜ ਕਹਾਂ ਜਨਾਵ ਹੋ,
ਅੱਜ ਤੁਸੀਂ ਅਚਾਨਕ ਕੀ ਕੌਤਕ ਦਿਖਾਉਣ ਲੱਗੇ ਹੋ।
ਥਿਰੋ ਆਪ ਸ਼ੁਭ ਦਰਸ ਦਿਖਾਵਹੋ,
ਅਜੇ ਮਹਾਰਾਜ ਹੋਰ ਸਮਾਂ ਗੱਦੀ ਤੇ ਬਿਰਾਜ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ।
ਸਭ ਕੇ ਅਹੋ ਆਸਰਾ ਭਾਰੇ,
ਆਪ ਜੀ ਸਾਰਿਆਂ ਦਾ ਆਸਰਾ ਹੋ, ਅਸੀਂ ਸਾਰੇ ਸਿੱਖ ਸੇਵਕ ਤੁਹਾਡੇ ਆਸਰੇ ਤੇ ਹਾਂ।
ਚਹੁੰਦਿਸ਼ ਦੁਸ਼ਟ ਦੁਸ਼ਟਤਾ ਧਾਰੇ,
ਕਿਉਂਕਿ ਚਾਰੇ ਪਾਸੇ ਦੁਸ਼ਟ ਬੰਦੇ ਗੁਰੂ ਘਰ ਦੇ ਵੈਰੀ ਦੁਖੀ ਕਈ ਤਰ੍ਹਾਂ ਦੇ ਜਾਲ ਵਿਛਾ ਰਹੇ ਨੇ।
ਬਨਹੋ ਸਹਾਇਕ ਸੰਗਤ ਕੇਰੇ,
ਆਪਣੀ ਸੰਗਤਾਂ ਦੇ ਆਪ ਹੀ ਸਹਾਈ ਬਣੋ ਸਤਿਗੁਰੂ ਜੀ।
ਸਰਬ ਪਰਿਵਾਰ ਤੁਮਹੋ ਦਿਸ਼ ਹੇਰੇ,
ਸਭ ਪਰਿਵਾਰ ਸੰਗਤਾਂ ਤੁਹਾਡੇ ਵੱਲ ਵੇਖ ਰਹੀਆਂ ਨੇ ਗੁਰੂ ਜੀ।
ਬਿਗਰਿਓ ਸ਼ਾਹੋ ਚੰਦ ਕੇ ਕਹੇ,
ਸੋ ਸਾਧ ਸੰਗਤ ਜੀ ਮਹਾਰਾਜ ਬਾਬਾ ਬੁੱਢਾ ਜੀ ਬਚਨ ਕਰ ਰਹੇ ਨੇ ਤੇ ਮਹਾਰਾਜ ਸੁਣ ਰਹੇ ਨੇ। ਫਿਰ ਮਹਾਰਾਜ ਕਹਿੰਦੇ, ਬਾਬਾ ਜੀ ਜਿਵੇਂ ਅਕਾਲ ਪੁਰਖ ਨੂੰ ਮਨਜ਼ੂਰ ਹੋਣਾ ਉਵੇਂ ਹੀ ਹੋਣਾ, ਤੁਸੀਂ ਹੁਣ ਗੁਰਿਆਈ ਦੀ ਰਸਮ ਪੂਰੀ ਕਰ ਦਿਓ। ਬਾਬਾ ਬੁੱਢਾ ਜੀ ਨੇ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦੇ ਮੱਥੇ 'ਤੇ ਅੱਧੀ ਰਾਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਗੁਰਿਆਈ ਗੱਦੀ ਦਿੱਤੀ। 24 ਮਈ 1606 ਨੂੰ ਇਹ ਮਰਿਆਦਾ ਕਰਕੇ 25 ਮਈ ਨੂੰ ਮਹਾਰਾਜ ਲਾਹੌਰ ਪਹੁੰਚ ਗਏ ਅਤੇ 30 ਮਈ ਤੱਕ ਸ਼ਹੀਦੀ ਵੀ ਪਾ ਗਏ। ਉਹ ਕਥਾ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰਾਥ ਗਮ ਪੂਰਨ ਮੋਏ ਮਯਾ ਤਾਰ, ਅੰਧ ਕੂਪ ਮਹਾ ਪਿਆਰ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਹੋ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜੈ ਚੜ੍ਹੇ ਸੋਤਰੇ ਪਾ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।